ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਮਾਤਾ ਨਾਨਕੀ ਜੀ ਮਾਤਾ ਮਰਵਾਈ ਜੀ ਬੈਠੇ ਨੇ। ਛੇਵੇਂ ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਘੋੜੇ ਕਿਵੇਂ ਲਿਆਂਦੇ ਭਾਈ ਬਿਧੀ ਚੰਦ ਨੇ, ਤੇ ਮਹਾਰਾਜ ਜੀ ਨੇ ਜਦੋਂ ਦੱਸਿਆ ਹੈਰਾਨ ਹੋ ਕੇ ਮਾਤਾ ਜੀ ਕਹਿੰਦੇ ਬਾਬਾ ਜੀ ਨੂੰ ਬੁਲਾਓ ਉਹਨਾਂ ਦੇ ਮੁੱਖੋਂ ਸੁਣਾ। ਭਾਈ ਬਿਧੀ ਚੰਦ ਜੀ ਨੂੰ ਬੁਲਾਇਆ, ਪੁੱਛਿਆ ਭਾਈ ਬਿਧੀ ਚੰਦ ਜੀ ਤੁਸੀਂ ਦੱਸੋ ਸਾਰਾ ਪ੍ਰਸੰਗ, ਨਾਲੇ ਆਪਣਾ ਪਿਛਲਾ ਜੀਵਨ ਦੱਸੋ। ਤੋ ਉਸ ਵੇਲੇ ਮਾਤਾ ਜੀ ਹੋਣਾ ਦੇ ਕਹਿਣ ਤੇ ਭਾਈ ਬਿਧੀ ਚੰਦ ਜੀ ਨੇ ਦੱਸਿਆ ਵੀ ਮੈਂ ਆਪਣੇ ਪਿਛਲੇ ਜੀਵਨ ਚ ਚੋਰੀਆਂ ਕਰਦਾ ਸੀ, ਪਰ ਉਪਕਾਰ ਨਿਮਿਤ ਮੇਰਾ ਸੁਭਾਅ ਸੀ ਤੇ ਭਾਈ ਅਦਲੀ ਜੀ ਦੀ ਸੰਗਤ ਕਰਦਿਆਂ ਮੈਨੂੰ ਰੰਗ ਲੱਗਾ, ਮੈਂ ਗੁਰੂ ਅਰਜਨ ਸਾਹਿਬ ਦੀ ਸ਼ਰਨ ਆਇਆ। ਤੋ ਆਪਣੇ ਪਿਛਲੇ ਜੀਵਨ ਦੀਆਂ ਕੁਝ ਗੱਲਾਂ ਜੋ ਭਾਈ ਬਿਧੀ ਚੰਦ ਸਾਹਿਬ ਜੀ ਪਿਛਲੇ ਸਮੇਂ ਪਿਛਲੇ ਜੀਵਨ ਚ ਜਿਵੇਂ ਚੋਰੀ ਆਦਿਕ ਕਰਦੇ ਸਨ ਉਹ ਦੱਸ ਰਹੇ ਨੇ ਕਿ ਕਿਵੇਂ ਗੁਰੂ ਪਾਤਸ਼ਾਹ ਨੇ ਮੇਰਾ ਜੀਵਨ ਬਦਲ ਦਿੱਤਾ, ਇਹ ਮਾੜੀਆਂ ਭੈੜੀਆਂ ਆਦਤਾਂ ਮੇਰੇ ਪਾਤਸ਼ਾਹ ਨੇ ਮੇਰੇ ਤੋਂ ਛੁਡਾ ਦਿੱਤੀਆਂ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰ ਕੇ ਗੁਰੂ ਘਰ ਦੇ ਮਹਾਨ ਅਨਿਲ ਸੇਵਕ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਐਸੇ ਆਤਮ ਗਿਆਨੀ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਬਚਨ, ਉਹਨਾਂ ਦੇ ਪਿਛਲੇ ਜੀਵਨ ਦਾ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਮੈਂ ਬੈਠਿਓ ਹੁਤੋ ਆਈ ਦੇ ਜਨਾਰੀ।
ਭਾਈ ਬਿਧੀ ਚੰਦ ਜੀ ਕਹਿੰਦੇ ਇੱਕ ਦਿਨ ਮੈਂ ਬੈਠਾ ਸੀ ਤੇ ਸਰਾਲੀ ਨਗਰ ਚ ਕਹਿੰਦੇ ਮੈਂ ਰਹਿੰਦਾ ਸੀ, ਮੇਰੇ ਨਾਨਕਿਆਂ ਦਾ ਪਿੰਡ ਸੀ ਸਰਾਲੀ। ਸਰਾਲੀ ਪਿੰਡ ਭਾਈ ਬਿਧੀ ਚੰਦ ਜੀ ਦਾ ਨਾਨਕਾ ਪਿੰਡ ਸੀ ਤੇ ਉਹਨਾਂ ਦਾ ਆਪਣਾ ਜੱਦੀ ਪਿੰਡ ਸੁਰ ਸਿੰਘ ਸੀ ਤੇ ਰਹੇ ਉਹ ਜ਼ਿਆਦਾ ਸਰਾਲੀ ਸੀ ਕਿਉਂਕਿ ਉੱਥੇ ਹੋਰ ਵੀ ਚੋਰੀਆਂ ਕਰਨ ਵਾਲੇ ਰਹਿੰਦੇ, ਉਹਨਾਂ ਦੀ ਸੰਗਤ ਚ ਰਹਿੰਦੇ ਸੀ। ਤਦੇ ਉਦੋਂ ਹੀ ਆਦਤ ਪਈ ਭਾਈ ਸਾਹਿਬ ਨੂੰ ਇਹ ਇਸ ਪਾਸੇ ਤੁਰਨ। ਕਹਿੰਦੇ ਮੈਂ ਸਰਾਲੀ ਨਗਰ ਰਹਿੰਦਾ ਸੀ ਤੇ ਚੋਰੀ ਕਰਕੇ ਪਰਉਪਕਾਰ ਕਰਦਾ ਸੀ, ਜਿਹੜਾ ਕਿਸੇ ਅਮੀਰ ਕੋਲੋਂ ਧਨ ਲਿਆਉਣਾ ਉਹ ਗਰੀਬ ਗੁਰਬੇ ਨੂੰ ਦੇ ਦੇਣਾ ਤੇ ਕਈ ਵਿਚਾਰੇ ਲੋੜਵੰਦ ਉਹ ਕਹਿੰਦੇ ਮੇਰੇ ਕੋਲ ਆ ਜਾਣ ਤੇ ਮੈਨੂੰ ਕਿਹਾ ਕਰਨ ਸਾਡੀ ਮਦਦ ਕਰ। ਕਹਿੰਦੇ ਇਸੇ ਤਰ੍ਹਾਂ ਇੱਕ ਦਿਨ ਇੱਕ ਬ੍ਰਾਹਮਣ ਦੀ ਘਰ ਵਾਲੀ ਮੇਰੇ ਕੋਲ ਚੱਲ ਕੇ ਆਈ।
ਕਹਿਤ ਭਈ ਨਿਜ ਬਾਰਤਾ ਚਿਤ ਅਧਿਕ ਦੁਖਾਰੀ।
ਉਹ ਬੜੀ ਦੁਖੀ ਸੀ ਚਿਤ ਚ ਤੇ ਉਹਨੇ ਆ ਕੇ ਆਪਣੀ ਵਾਰਤਾ ਆਪਣੇ ਦੁੱਖ ਦਾ ਕਾਰਨ ਮੈਨੂੰ ਦੱਸਿਆ।
ਸੁਣੋ ਗੁਰੂ ਸਿੱਖ ਮੈਂ ਸੁਣਿਓ ਤੁਮ ਰੋ ਜਸ ਆਛੋ।
ਕਹਿਣ ਲੱਗੀ ਕਿ ਹੇ ਭਾਈ ਬਿਧੀ ਚੰਦ ਜੀ, ਮੈਂ ਸੁਣਿਆ ਕਿ ਤੁਸੀਂ ਬੜੇ ਪਰਉਪਕਾਰੀ ਮਹਾਂਪੁਰਖ ਹੋ, ਪਰਉਪਕਾਰ ਕਰਦੇ ਹੋ, ਕਈਆਂ ਦੇ ਦੁੱਖ ਦੂਰ ਕਰਦੇ ਹੋ, ਕੋਈ ਲੋੜਵੰਦ ਹੁੰਦਾ ਹੈ ਉਹਨੂੰ ਧਨ ਆਦਿਕ ਦੀ ਮਦਦ ਕਰਕੇ ਉਹਦੀ ਲੋੜ ਪੂਰੀ ਕਰਦੇ ਹੋ।
ਦੀਨਨ ਪਰ ਉਪਕਾਰ ਕੋ ਕਰਬੇ ਨਿਤ ਬਾਛੋ।
ਤੁਸੀਂ ਸਾਡੇ ਵਰਗੇ ਗਰੀਬਾਂ ਤੇ ਨਿਮਾਣਿਆਂ ਤੇ ਦੁਖੀਆਂ ਤੇ ਪਰਉਪਕਾਰ ਕਰਦੇ ਹੋ ਤੇ ਸਦਾ ਹੀ ਪਰਉਪਕਾਰ ਚਿਤ ਵਧੇ ਹੋ।
ਦਾਰਿਦ ਹਮਰੇ ਬਦਨ ਬੋ ਨਹਿ ਪਾਏ ਆਹਾਰਾ।
ਸਾਡੇ ਘਰ ਵਿਚ ਬਹੁਤ ਗਰੀਬੀ ਹੈ ਭਾਈ ਬਿਧੀ ਚੰਦ ਜੀ, ਗਰੀਬੀ ਇੰਨੀ ਹੈ ਕਿ ਸਾਨੂੰ ਖਾਣ ਨੂੰ ਦੋ ਟਾਈਮ ਦਾ ਪ੍ਰਸ਼ਾਦਾ ਨਹੀਂ ਮਿਲਦਾ, ਇੱਕ ਵਕਤ ਦਾ ਪ੍ਰਸ਼ਾਦਾ ਵੀ ਸਾਨੂੰ ਬਹੁਤ ਮੁਸ਼ਕਲ ਨਾਲ ਜੁੜਦਾ ਹੈ।
ਬਸਨ ਆਦਤੇ ਥੁਰ ਗਏ ਅਤਮੰਦ ਗੁਜ਼ਾਰਾ।
ਤਨ ਤੇ ਪਾਣ ਨੂੰ ਸਾਡੇ ਕੱਪੜਾ ਨਹੀਂ ਹੁੰਦਾ, ਫਟੇ ਪੁਰਾਣੇ ਜੀਰਣ ਕੱਪੜੇ ਹਨ, ਘਰ ਦੇ ਹਾਲ ਬਹੁਤ ਮੰਦੇ ਹਨ, ਦਿਨ ਪ੍ਰਤੀ ਦਿਨ ਸਾਡੇ ਘਰ ਦੇ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ।
ਸੁਤਾ ਕੁਮਾਰੀ ਉਚਿਤ ਬਰ ਦੇਖੇ ਦੁਖ ਪਾਵੇ।
ਮੇਰੀ ਲੜਕੀ ਜਵਾਨ ਹੈ, ਹੁਣ ਧੀਆਂ ਜਦੋਂ ਜਵਾਨ ਹੋਣ ਉਹਨਾਂ ਦੇ ਵਿਆਹ ਦਾ ਮਾਂ ਬਾਪ ਨੂੰ ਫਿਕਰ ਹੁੰਦਾ, ਮੇਰੇ ਮਨ ਵਿੱਚ ਬਹੁਤ ਫਿਕਰ ਹੈ, ਧੀ ਨੂੰ ਵਿਆਹਣ ਦਾ ਫਿਕਰ ਹੈ।
ਹੋਤ ਆਹਾਰ ਨਾ ਪ੍ਰਾਪਤੀ ਹੋਤ ਆਹਾਰ ਨਾ ਉਪਚਾਰਾ ਹੋਤ ਆਹਾਰ ਨਾ ਪ੍ਰਾਪਤੀ ਦੂਸਰ ਦਿਨ ਖਾਵੇ।
ਕਹਿੰਦੇ ਇਹੋ ਜੇ ਹਾਲਾਤ ਨੇ ਘਰ ਦੇ ਵਿੱਚ ਕਿ ਧੀ ਨੂੰ ਵਿਆਹਣਾ ਤੇ ਧੀ ਨੂੰ ਵਿਆਹਣ ਵਾਸਤੇ
ਹੋਤ ਆਹਾਰ ਨਾ ਪ੍ਰਾਪਤੀ ਦੂਸਰ ਦਿਨ ਖਾਵੇ।
ਕਹਿੰਦੇ ਇਹੋ ਜਿਹੇ ਹਾਲਾਤ ਨੇ ਵੀ ਘਰ ਦੇ ਵਿੱਚ ਪ੍ਰਸ਼ਾਦਾ ਕਦੇ ਬਣਦਾ, ਕਦੇ ਦੂਜੇ ਦੂਜੇ ਦਿਨ, ਤੀਜੇ ਤੀਜੇ ਦਿਨ ਵੀ ਖਾਣ ਨੂੰ ਮਿਲਦਾ।
ਨਿਸ ਦਿਨ ਚਿੰਤਾ ਮਹਿ ਬਿਤ ਹੈ ਹੋਤ ਨਾ ਉਪਚਾਰਾ।
ਰਾਤ ਦਿਨ ਸਾਡਾ ਫਿਕਰ ਵਿੱਚ ਹੀ ਬੀਤਦਾ ਹੈ ਤੇ ਕੋਈ ਉਪਚਾਰ ਕੋਈ ਰਾਹ ਸਾਨੂੰ ਨਜ਼ਰ ਨਹੀਂ ਆਉਂਦਾ।
ਜਿਸ ਤੇ ਵਿਆਹ ਸੁਤਾ ਨਿਜ ਦੇ ਤਿਨ ਹੈ ਆਹਾਰਾ।
ਤੇ ਹੁਣ ਧੀ ਵਿਆਹਣੀ ਉਹਦੇ ਵਾਸਤੇ ਮਾਇਆ ਚਾਹੀਦੀ, ਕਿਉਂਕਿ ਜਿਹੜੀ ਬਰਾਤ ਆਵੇਗੀ ਉਹਨਾਂ ਨੂੰ ਰੋਟੀ ਪਾਣੀ ਦਾ ਖਵਾਉਣਾ ਪੈਣਾ, ਪ੍ਰਸ਼ਾਦਾ ਪਾਣੀ ਦਾ ਛਕਾਉਣਾ ਪੈਣਾ। ਸਾਡੇ ਤਾਂ ਆਪਣੇ ਘਰ ਲਾਲਾ ਪ੍ਰਸ਼ਾਦੇ ਦਾ, ਕਦੇ ਪੱਕ ਗਿਆ ਕਦੇ ਦੋ ਦੋ ਦਿਨ ਨਾ ਪੱਕਿਆ। ਤੇ ਜੇ ਬਰਾਤ ਆਏਗੀ ਧੀ ਨੂੰ ਵਿਆਹਾਂਗੇ, ਉਹਨਾਂ ਨੂੰ ਭੋਜਨ ਕਿੱਥੋਂ ਛਕਾਈਏ, ਸਾਨੂੰ ਇਸ ਗੱਲ ਦੀ ਵੀ ਫਿਕਰ ਹੈ। ਆਪ ਤਾਂ ਚਲੋ ਅਸੀਂ ਔਖਾ ਸੌਖਾ ਟਾਈਮ ਪਾਸ ਕਰ ਲੈਂਦੇ ਹਾਂ, ਪਰ ਧੀ ਨੂੰ ਵਿਆਹੇ ਬਿਨਾਂ ਆਖਿਰਕਾਰ ਅਸੀਂ ਕਿੰਨਾ ਕੁ ਚਿਰ ਘਰੇ ਰੱਖਾਂਗੇ, ਇਹ ਡਾਢਾ ਫਿਕਰ ਸਾਡੇ ਮਨ ਵਿੱਚ ਹੈ।
ਸੁਨ ਬੂਜੀ ਕਹੋ ਸਾਚ ਅਬ ਕੇਤਕ ਤਨ ਲੈ ਕੇ।
ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਉਸ ਪੰਡਤਾਣੀ ਨੂੰ ਪੁੱਛਿਆ, ਬ੍ਰਾਹਮਣੀ ਨੂੰ, ਇਹ ਦੱਸ ਵੀ ਜੇ ਤੇਰੇ ਇਹ ਕਾਰਜ ਮੈਂ ਕਰਾਂ ਵੀ ਧੀ ਵਿਆਹਣ ਵਾਲਾ ਕਿੰਨੇ ਕੁ ਪੈਸਿਆਂ ਚ ਸਰੂ, ਤੇਰਾ ਕਿੰਨੀ ਕੁ ਮਾਇਆ ਅਸੀਂ ਤੈਨੂੰ ਦੇਈਏ ਜਿਹਦੇ ਨਾਲ ਤੂੰ ਇਹ ਆਪਣਾ ਕਾਰਜ ਕਰ ਲਵੇ।
ਕਾਰਜ ਕੋ ਪੂਰਾ ਕਰ ਹੈ ਸਭ ਕੋ ਹਰ ਖੈ ਕੈ।
ਉਹਰੇ ਤੂੰ ਆਪਣਾ ਕਾਰਜ ਪੂਰਾ ਕਰ ਲਵੇ ਧੀ ਨੂੰ ਵਿਆਹਣ ਦਾ, ਉਹ ਕਿੰਨੇ ਕੁ ਪੈਸਿਆਂ ਚ ਸਰ ਸਕਦਾ।
ਸਰਬ ਸੋ ਵਿਆਹ ਸਮਾਜ ਕੋ ਕਰ ਪੂਰਨ ਆਛੇ।
ਔਰ ਜਿੰਨਾ ਵਿਆਹ ਦਾ ਕੋਈ ਸਮਾਜ ਕੋਈ ਧੀ ਨੂੰ ਕੱਪੜੇ ਵਸਤਰ ਦੇਣੇ ਹੈ ਉਹਦੇ ਵਾਸਤੇ ਵੀ ਨਾਲ ਖਰਚ ਦੱਸ ਦੇ।
ਕਿਤਕ ਦਰਬ ਤੇ ਹੋ ਹੈਗੇ ਕਹੋ ਚਿਤ ਕੀ ਬਾਂਛੇ।
ਦੱਸ ਸਾਰਾ ਖਰਚ ਵਿਆਹ ਚ ਕਿੰਨੇ ਕੁ ਪੈਸਿਆਂ ਚ ਹੋ ਜਾਏਗਾ, ਜਿੰਨੇ ਪੈਸੇ ਤੂੰ ਕਹੇਗੀ ਮੈਂ ਉਹਦਾ ਪ੍ਰਬੰਧ ਕਰ ਦੇਵਾਂਗਾ।
ਤਿਜ ਬਨਤਾ ਬੋਲੀ ਤਬ ਹੈ ਪੰਜ ਸਹਿ ਤਨ ਪਾਉ।
ਉਹ ਜਿਹੜੀ ਪੰਡਿਤ ਦੀ ਘਰ ਵਾਲੀ ਸੀ ਬ੍ਰਾਹਮਣ ਦੀ ਬ੍ਰਾਹਮਣੀ, ਉਹ ਬੋਲੀ ਕਹਿਣ ਲੱਗੀ ਜੇ 500 ਰੁਪਇਆ ਮੈਨੂੰ ਮਿਲ ਜਾਵੇ।
ਮਹਾ ਫਰਾਗਤ ਸਾਥ ਮੈਂ ਨਿਜ ਸੁਤਾ ਉਠਾਉ।
ਤੇ ਮੈਂ ਬਿਲਕੁਲ ਬੇਪਰਵਾਹੀ ਚ ਆਪਣੀ ਧੀ ਦੀ ਡੋਲੀ ਘਰੋਂ ਚੁੱਕ ਸਕਦੀ। ਜੇ 500 ਰੁਪਇਆ ਮਿਲ ਜਾਏ ਮੈਨੂੰ, ਉਹਦੇ ਨਾਲ ਬੜਾ ਵਧੀਆ ਸਾਰਾ ਕੰਮ ਜਿੰਨਾ ਮੇਰੀ ਧੀ ਨੂੰ ਵਿਆਹਣ ਦਾ ਉਹ ਮੈਂ ਆਪਣੇ ਘਰੇ ਕਰ ਸਕਦੀ ਹਾਂ, ਧੀ ਦੀ ਡੋਲੀ ਤੋਰ ਸਕਦੀ ਹਾਂ।
ਸੁਣ ਮੈਂ ਤਿਸ ਕੋ ਤਬ ਕਹਿਓ ਤਨ ਦੇਵੋ ਤੋ ਹੀ।
ਕਹਿੰਦੇ ਜਦੋਂ ਨੇ ਗੱਲ ਦੱਸੀ ਭਾਈ ਬਿਧੀ ਚੰਦ ਜੀ, ਕਹਿੰਦੇ ਮੈਂ ਫਿਰ ਉਹਨੂੰ ਧੀਰਜ ਦਿੱਤਾ ਵੀ ਮੈਂ ਤੈਨੂੰ ਇੰਨੇ ਪੈਸੇ ਜਿਹੜੇ ਨੇ 500 ਰੁਪਇਆ ਉਹ ਦੇ ਦੇਵਾਂਗਾ।
ਦਿਨ ਪੰਚਕ ਮਹਿ ਆਏ ਪੁਨ ਮਿਲੀਏ ਹੈ ਇਤ ਮੋਹੀ।
ਉਹਨੂੰ ਮੈਂ ਟਾਈਮ ਦੇ ਦਿੱਤਾ ਵੀ 5 ਦਿਨਾਂ ਬਾਅਦ ਫਿਰ ਮੈਨੂੰ ਮਿਲੀ ਇੱਥੇ ਆ, ਵੀ 5 ਦਿਨ ਲੱਗ ਜਾਣਗੇ ਇਸ ਕੰਮ ਨੂੰ ਤੇ 5 ਦਿਨਾਂ ਬਾਅਦ ਤੂੰ ਮੇਰੇ ਕੋਲ ਆਵੀ ਤੇ 500 ਰੁਪਇਆ ਲੈ ਜਾਵੀ।
ਹਰਖਤ ਆਪਣੇ ਘਰ ਗਈ ਮੈਂ ਜਤਨ ਵਿਚਾਰਾ।
ਕਹਿੰਦੇ ਉਹ ਤਾਂ ਚਲੀ ਗਈ ਖੁਸ਼ੀ ਨਾਲ ਵੀ ਚਲੋ ਜੇ ਇਹਨੇ ਬਚਨ ਕਰ ਦਿੱਤਾ ਤੇ ਜਰੂਰ ਮੇਰੀ ਮਦਦ ਕਰੇ। ਭਾਈ ਸਾਹਿਬ ਕਹਿੰਦੇ ਫਿਰ ਮੈਂ ਵਿਚਾਰ ਕੀਤੀ ਵੀ ਹੁਣ 500 ਰੁਪਈਏ ਦਾ ਪ੍ਰਬੰਧ ਕਿੱਥੋਂ ਕਰੀਏ, ਇਹਨੂੰ ਕਿੱਥੋਂ ਲਿਆ ਕੇ ਦੇਈਏ। ਹਾਂਜੀ
ਜਹਾਂਗੀਰ ਕੀ ਬੇਗਮਾ ਸੁਨ ਪੰਥ ਮਜਾਰਾ।
ਕਹਿੰਦੇ ਇਹ ਕੰਮ ਹੁੰਦਾ ਰਾਜਿਆਂ ਬਾਦਸ਼ਾਹਾਂ ਦਾ ਕਿ ਜੇ ਉਹਦੀ ਪਰਜਾ ਚ ਕੋਈ ਦੁਖੀ ਹੈ ਤੇ ਰਾਜੇ ਦੀ ਜ਼ਿੰਮੇਵਾਰੀ ਬਣਦੀ ਹੈ ਨਾ। ਰਾਜਾ ਮਾਈ ਬਾਪ ਹੁੰਦਾ ਪਰਜਾ ਦਾ, ਵੀ ਜੇ ਪਰਜਾ ਦੁਖੀ ਹੈ ਤੇ ਰਾਜਾ ਸੁੱਖ ਨਾਲ ਸੋਵੇ, ਲਾਹਨਤ ਨਹੀਂ ਇਹੋ ਜਿਹੇ ਰਾਜੇ ਦੇ ਸਿਰ ਤੇ। ਕਹਿੰਦੇ ਮੈਨੂੰ ਅਚਾਨਕ ਪਤਾ ਲੱਗਾ ਵੀ ਜਹਾਂਗੀਰ ਬਾਦਸ਼ਾਹ ਆਪਣੀਆਂ ਬੇਗਮਾਂ ਨਾਲ ਆਇਆ ਹੋਇਆ ਇੱਧਰ ਰਸਤੇ ਚ ਲਾਹੌਰ ਦੇ ਨੇੜੇ। ਹਾਂਜੀ
ਪੱਤਨ ਚੰਬੇ ਦੂਨ ਕੋ ਡੇਰਾ ਤਹਿ ਕਾਲਾ।
ਚੰਬੇ ਦੀ ਦੂਨ ਦਾ ਜਿਹੜਾ ਪੱਤਨ ਹੈ ਉੱਥੇ ਉਹਦੀਆਂ ਬੇਗਮਾਂ ਨੇ ਔਰ ਬਾਦਸ਼ਾਹ ਨੇ ਡੇਰਾ ਕੀਤਾ ਹੋਇਆ।
ਸੁਣ ਕਰ ਮੈਂ ਨਿਸ਼ਚੇ ਭਲੇ ਤਿੰਨ ਕੀ ਦਿਸ਼ ਚਾਲਾ।
ਕਹਿੰਦੇ ਮੈਂ ਸੁਣ ਕੇ ਨਿਸ਼ਚੇ ਕਰ ਲਿਆ ਵੀ ਉੱਥੋਂ ਹੁਣ ਬਾਦਸ਼ਾਹ ਦਾ ਜਿਹੜਾ ਪੈਸਾ ਪਬਲਿਕ ਦਾ ਹੀ ਹੈ, ਪ੍ਰਜਾ ਦਾ ਹੀ ਹੈ। ਬਾਦਸ਼ਾਹ ਦੇ ਕਿਹੜਾ ਹਲ ਵਗਦੇ ਆ, ਲੋਕਾਂ ਕੋਲ ਵੀ ਟੈਕਸ ਕਰਾਉਂਦਾ, ਇਹਨਾਂ ਜੀਆਂ ਦਾ ਹੀ ਇਹਨਾਂ ਤੇ ਲੱਗਣਾ ਚਾਹੀਦਾ ਸੀ। ਕਹਿੰਦੇ ਫਿਰ ਮੈਂ ਚਲਾ ਗਿਆ ਉੱਥੇ ਪੱਤਣ ਦੇ ਕੋਲ।
ਪਹੁੰਚਿਓ ਦੇਖਿਓ ਜਾਏ ਤਬ ਸੰਗ ਮਾਨਵ ਜਾਲਾ।
ਕਹਿੰਦੇ ਮੈਂ ਵੇਖਿਆ ਵੀ ਉਹਦੀਆਂ ਬੇਗਮਾਂ ਦਾ ਡੋਲਾ ਜਿਹੜਾ ਸੀ ਉਹ ਨਾਲ ਬੜੇ ਨੌਕਰ ਚਾਕਰ ਅਹਿਲਕਾਰ ਬੜੇ ਸਿਪਾਹੀ ਨਾਲ ਜਾ ਰਹੇ ਸਨ। ਮੈਂ ਜਾ ਕੇ ਪੂਰੀ ਦਿਨੇ ਪੜਤਾਲ ਕਰ ਲਈ, ਵੇਖ ਲਿਆ।
ਲਾਏ ਘਾਤ ਨੀਕੋ ਰਹਿਓ ਨਿਸ ਤਮਰ ਵਿਸਾਲਾ।
ਕਹਿੰਦੇ ਮੈਂ ਦਾ ਤੱਕਦਾ ਰਿਹਾ ਵੀ ਕਦੋਂ ਕੋਈ ਇਹੋ ਜਿਹਾ ਸਬੱਬ ਬਣੇ ਤੇ ਇਹਨਾਂ ਦੇ ਕੋਲੋਂ ਮੈਂ ਪੈਸੇ ਕੱਢ ਕੇ ਲੈ ਕੇ ਜਾਵਾਂ ਤੇ ਉਹ ਜਿਹੜੀ ਬ੍ਰਾਹਮਣੀ ਹੈ ਉਹਨੂੰ ਜਾ ਕੇ ਦੇਵਾਂ ਤੇ ਉਹ ਆਪਣੀ ਧੀ ਦਾ ਵਿਆਹ ਕਰ ਲਵੇ। ਕਹਿੰਦੇ ਉਹਦੇ ਵਾਸਤੇ ਫਿਰ ਮੈਂ ਦਾ ਤੱਕਣ ਲੱਗਾ।
ਅਰਧ ਰਾਤ ਤਬ ਹੂੰ ਪਈ ਮਿਲ ਪਹਿਰੂ ਮਾਹੀ।
ਕਹਿੰਦੇ ਜਦੋਂ ਰਾਤ ਮੈਂ ਉੱਥੇ ਘਾਤ ਲਾ ਕੇ ਬਹਿ ਗਿਆ, ਅੱਧੀ ਕੁ ਰਾਤ ਦਾ ਜਦੋਂ ਸਮਾਂ ਹੋਇਆ, ਪਹਿਰੇਦਾਰ ਉੱਥੇ ਫਿਰਦੇ ਸਨ।
ਜਹਿ ਪਰਿਅੰਕ ਬੇਗਮ ਹੁਤੋ ਪਹੁੰਚਿਓ ਤੇ ਸਿਪਾਹੀ।
ਕਹਿੰਦੇ ਮੈਂ ਕਿਸੇ ਤਰੀਕੇ ਹਨੇਰੇ ਵਿੱਚ ਦਾ ਤੱਕਦਾ, ਜਿੱਥੇ ਉਹਨਾਂ ਬੇਗਮਾਂ ਦਾ ਤੰਬੂ ਸੀ, ਇੱਕ ਵੱਡੀ ਬੇਗਮ ਸੀ ਜਹਾਂਗੀਰ ਦੀ, ਉਹਦਾ ਤੰਬੂ ਸੀ, ਉਹਦੇ ਨੇੜੇ ਚਲਾ ਗਿਆ।
ਵਿੱਚ ਤੰਬੂ ਕੇ ਸੁਪਤ ਸਭ ਦਾਸੀ ਗਨ ਜੇਈ।
ਉਹਦੀਆਂ ਕਈ ਦਾਸੀਆਂ ਤੇ ਹੋਰ ਵੀ ਉੱਥੇ ਬਹੁਤ ਬੇਗਮਾਂ ਉਹਦੇ ਸੁੱਤੀਆਂ ਪਈਆਂ ਸੀ ਤੰਬੂ ਵਿੱਚ।
ਧਨ ਕੇ ਧਰੇ ਸੰਦੂਖ ਗਨ ਦੇਖੇ ਦਿੜ ਏਈ।
ਉਹਨਾਂ ਦੇ ਕੋਲ ਕਹਿੰਦੇ ਧਨ ਦੇ ਜਿਹੜੇ ਰੁਪਈਆਂ ਦੇ ਨਾ ਸੰਦੂਕ ਅਸ਼ਰਫੀਆਂ ਦੇ, ਉਹ ਬੇਗਮਾਂ ਦੇ ਨਾਲ ਭਰੇ ਪਏ ਸੀ, ਉਹ ਸੰਦੂਕ ਭਰ ਕੇ ਉਹਨਾਂ ਦੇ ਨੇੜੇ ਰੱਖੇ ਹੋਏ ਸਨ।
ਬੈਠਿਓ ਤਿਨਕੇ ਬੀਚ ਮੈਂ ਕਰ ਕੇ ਬਲ ਹਾਥਾ।
ਕਹਿੰਦੇ ਮੈਂ ਬੜੇ ਦਬੇ ਪੈਰੀ ਉੱਥੇ ਚਲਾ ਗਿਆ ਤੇ ਜਾ ਕੇ ਉਹ ਜਿਹੜੇ ਸੰਦੂਕ ਸੀ ਰੁਪਈਆਂ ਵਾਲੇ, ਉਹ ਇੱਕ ਸੰਦੂਕ ਮੇਰੇ ਹੱਥ ਲੱਗ ਗਿਆ।
ਤੋਰਿਓ ਤਾਰੋ ਇੱਕ ਕੋ ਪੁਰ ਜੋ ਤਨ ਸਾਥਾ।
ਕਹਿੰਦੇ ਉਹਨੂੰ ਤਾਲਾ ਲੱਗਾ ਸੀ, ਉਹ ਤਾਲਾ ਮੈਂ ਤੋੜ ਦਿੱਤਾ। ਜੁਗਤੀ ਮੈਨੂੰ ਆਉਂਦੀ ਸੀ ਤਾਲਾ ਤੋੜਨ ਦੀ, ਕਿਉਂਕਿ ਇਹੀ ਕੰਮ ਕੀਤੇ ਸੀ। ਕਹਿੰਦੇ ਉਹ ਤਾਲਾ ਤੋੜਿਆ ਬਲ ਦੇ ਨਾਲ ਤੇ ਸੰਦੂਕ ਖੋਲ ਲਿਆ। ਹਾਂਜੀ,
ਬਾਤੀ ਜਿਸ ਮੈਂ ਬਹੁਤ ਹੈ ਇੱਕ ਤਬ ਹੈ ਨਿਕਾਸੀ।
ਉਹਦੇ ਚ ਪੰਜ ਪੰਜ ਸੌ ਰੁਪਈਏ ਦੀਆਂ ਕਈ ਥੈਲੀਆਂ ਭਰੀਆਂ ਪਈਆਂ ਸੀ। ਕਹਿੰਦੇ ਮੈਂ ਇੱਕ ਥੈਲੀ 500 ਰੁਪਈਆਂ ਦੀ ਉਹਦੇ ਵਿੱਚੋਂ ਕੱਢ ਲਈ।
ਉਤੋਂ ਪੰਜ ਸੈ ਜਿਸ ਬਿਖੈ ਸੋ ਲੈ ਕਰ ਪਾਸੀ।
ਉਹ 500 ਰੁਪਈਆਂ ਦੀ ਥੈਲੀ ਕੱਢ ਕੇ ਮੈਂ ਆਪਣੇ ਕੋਲ ਕਮਰ ਕੱਸੇ ਚ ਕਰ ਲਈ।
ਸੰਪਟ ਜ਼ੇਵਰ ਕੇ ਪਰੇ ਸਭ ਤਿਆਗਨ ਕੀਨੇ।
ਬਾਕੀ ਹੋਰ ਵੀ ਬਹੁਤ ਕੁਝ ਪਿਆ ਸੀ ਉੱਥੇ, ਜੇਵਰਾਤ, ਗਹਿਣੇ ਬੇਗਮਾਂ ਦੇ, ਹੀਰਿਆਂ ਮੋਤੀਆਂ ਦੇ, ਉਹ ਸਭ ਉੱਥੇ ਪਏ। ਕਹਿੰਦੇ ਮੈਂ ਹੋਰ ਨੀ ਕੁਝ ਚੁੱਕਿਆ, ਜਿੰਨੇ ਬਾਕੀ ਹੋਰ ਰੁਪਈਏ ਸੀ, ਬਸ ਕੇਵਲ 500 ਰੁਪਈਆ ਚਾਹੀਦਾ ਸੀ ਤੇ ਉਹ 500 ਰੁਪਈਏ ਦੀ ਇੱਕ ਥੈਲੀ ਮੈਂ ਉੱਥੋਂ ਚੁੱਕ ਲਿਆਂਦੀ।
ਖੋਲ ਖੋਲ ਤਰ ਕਹਿ ਤਹਾਂ ਨਹ ਕਰ ਮੈਂ ਲੀਨੇ।
ਕਹਿੰਦੇ ਉਹ ਖੋਲ ਖੋਲ ਕੇ ਮੈਂ ਸਾਰੇ ਰੱਖ ਦਿੱਤੇ ਉੱਥੇ, ਪਰ ਕਿਸੇ ਚੀਜ਼ ਨੂੰ ਹੋਰ ਨੂੰ ਹੱਥ ਨਹੀਂ ਲਾਇਆ। ਕਹਿੰਦੇ ਖੋਲ ਕੇ ਮੈਂ ਸਾਰੇ ਵੇਖੇ ਜਿੰਨੇ ਵੀ ਸੰਦੂਕ ਪਏ ਸੀ, ਉਹ ਖੋਲ ਕੇ ਉਦਾਂ ਖੁੱਲੇ ਹੀ ਛੱਡ ਦਿੱਤੇ।
ਇੱਕ ਥਾਤੀ ਲੈ ਨਿਕਸਿਓ ਸਤਿਗੁਰ ਸਿਮਰੰਤਾ।
ਮੈਂ ਭਜਨ ਕਰਦਾ ਪਰਮੇਸ਼ਰ ਦਾ, ਇੱਕ ਥੈਲੀ ਉਹਦੇ ਵਿੱਚੋਂ ਕੱਢ ਕੇ 500 ਰੁਪਈਏ ਦੀ ਉੱਥੋਂ ਨਿਕਲ ਗਿਆ।
ਸਭ ਕੇ ਦ੍ਰਿਸ਼ਟ ਬਚਾਏ ਕੈ ਆਇਓ ਉਤਲੰਤਾ।
ਮੈਂ ਸਾਰਿਆਂ ਦੀ ਨਿਗਾਹ ਤੋਂ ਬਚਾ ਕੇ ਕਿਸੇ ਨੂੰ ਨੀ ਪਤਾ ਲੱਗਣ ਦਿੱਤਾ, ਮੈਂ ਆਪਣੇ ਨਗਰ ਸਰਾਲੀ ਪਿੰਡ ਵਾਪਸ ਆ ਗਿਆ।
ਦਿਜ ਨਾਰੀ ਕੋ ਦੀਨ ਤਬ ਤਨ ਜਾ ਨਿਜ ਵਿਆਹੀ।
ਪੰਜਵੇਂ ਦਿਨ ਕਹਿੰਦੇ ਕੰਮ ਹੋਇਆ ਮੇਰਾ ਪੂਰਾ ਤੇ ਉਹ ਜਿਹੜੀ ਬ੍ਰਾਹਮਣ ਦੀ ਘਰ ਵਾਲੀ ਸੀ ਉਹ ਆ ਗਈ, ਉਹਨੂੰ ਮੈਂ 500 ਰੁਪਈਆ ਦਿੱਤਾ, ਉਹਨੇ ਆਪਣੀ ਧੀ ਦੀ ਸ਼ਾਦੀ ਕੀਤੀ ਬੇਪਰਵਾਹੀ ਨਾਲ ਤੇ ਆਪਣੀ ਧੀ ਦੀ ਡੋਲੀ ਤੋੜ ਦਿੱਤੀ।
ਇਮਕੀਨਸ ਉਪਕਾਰ ਕੋ ਮੈਂ ਲੀਨਸ ਨਾਹੀ।
ਇਹ ਉਪਕਾਰ ਕੀਤਾ, ਕਹਿੰਦੇ ਏਦਾਂ ਮੈਂ ਉਪਕਾਰ ਵਾਸਤੇ ਚੋਰੀਆਂ ਕਰਨ ਲੱਗ ਪਿਆ, ਤੋ ਇਹ ਉਪਕਾਰੀ ਬਿਰਤੀ ਮੇਰੇ ਅੰਦਰ ਸੀ, ਮੈਂ ਹੋਰ ਆਪਣੇ ਵਾਸਤੇ ਨੀ ਕੋਈ ਧਨ ਰੱਖਿਆ।
ਬੋਹਰ ਸੁਨੋ ਜਬ ਪ੍ਰਾਤ ਪੀ ਬੇਗਮ ਤਬ ਜਾਗੀ।
ਹੁਣ ਜਿਨ੍ਹਾਂ ਦੀ ਚੋਰੀ ਹੋਈ ਸੀ ਉਹਨਾਂ ਨੇ ਵੀ ਤਾਂ ਵੇਖਣਾ ਸੀ ਨਾ। ਕਹਿੰਦੇ ਜਦੋਂ ਸਵੇਰੇ ਦਿਨ ਚੜਿਆ ਬੇਗਮਾਂ ਉੱਠੀਆਂ।
ਸੰਪਟ ਜ਼ੇਵਰ ਖੁੱਲੇ ਗਨ ਤਿੰਨ ਹੇਰਨ ਲਾਗੀ।
ਉਹਨਾਂ ਵੇਖਿਆ ਵੀ ਉਹਨਾਂ ਦੇ ਜਿੰਨੇ ਡੱਬੇ ਸੀ ਸਾਰੇ ਖੁੱਲੇ ਪਏ ਨੇ, ਗਹਿਣਿਆਂ ਵਾਲੇ, ਰੁਪਈਆਂ ਪੈਸਿਆਂ ਵਾਲੇ ਸਾਰੇ ਖੁੱਲੇ ਪਏ। ਇਕਦਮ ਹਫੜਾ ਦਫੜੀ ਮੱਚ ਗਈ ਉਹਨਾਂ ਚ।
ਦਾਸੀ ਬ੍ਰਿੰਦ ਜਗਾਏ ਕਰ ਪਾਇਓ ਬੜ ਰੋਰਾ।
ਉਹਨਾਂ ਰੌਲਾ ਪਾ ਦਿੱਤਾ, ਦਾਸੀਆਂ ਉਠਾਈਆਂ, ਦਾਸ ਉਠਾਏ, ਉਹ ਸੁੱਤੇ ਪਏ, ਉਹ ਵੇਖੋ ਚੋਰੀ ਹੋ ਗਈ, ਸਾਰੇ ਖੁੱਲੇ ਪਏ ਨੇ ਡੱਬੇ, ਸਭ ਕੁਝ ਲੈ ਗਿਆ ਕੋਈ ਚੋਰ ਚੋਰੀ ਕਰਕੇ।
ਸਰਬ ਸੰਭਾਰਨ ਕਰਤ ਪੀ ਇਤ ਉਤ ਤਨ ਟੋਰਾ।
ਹੁਣ ਵੇਖਣ ਲੱਗੇ ਵੀ ਕੀ ਚੋਰੀ ਹੋਇਆ, ਵੇਖਿਆ ਵੀ ਡੱਬੇ ਤਾਂ ਉਦਾਂ ਹੀ ਭਰੇ ਪਏ, ਵਿੱਚੋਂ ਕੱਢਿਆ ਤਾਂ ਹੈ ਨੀ ਕੁਝ, ਕਿਸੇ ਜਿੰਨੇ ਆਭੂਸ਼ਣ ਗਹਿਣੇ ਉਹ ਸਾਰੇ ਪੂਰੇ। ਤੋਲਦਿਆਂ ਟੋਲਦਿਆਂ ਜਿਹੜੀ ਰੁਪਈਆਂ ਵਾਲੀ ਵੱਡੀ ਸੰਦੂਕੜੀ ਸੀ ਨਾ, ਜਿਹਦੇ ਚ ਰੁਪਈਏ ਸੀ, ਉਹਦੇ ਵਿੱਚੋਂ ਇੱਕ ਥੈਲੀ 500 ਰੁਪਈਏ ਦੀ ਘੱਟ ਨਿਕਲੀ, ਬਾਕੀ ਹੋਰ ਵੀ ਪਈਆਂ ਹੋਈਆਂ, ਬਸ ਇੱਕ ਥੈਲੀ ਜਿਹਦੇ ਚੋਂ 500 ਰੁਪਈਆ ਘੱਟ ਸੀ ਉਹ ਨਹੀਂ ਨਜ਼ਰ ਆਈ।
ਤਸਕਰ ਇੱਕ ਥਾਤੀ ਲਈ ਔਰੇ ਸਭ ਛੋਰਾ।
ਬੜੇ ਹੈਰਾਨ ਹੋਏ ਵੀ ਜੇ ਚੋਰ ਆਇਆ ਸੀ ਉਹ ਸਾਰਾ ਕੁਝ ਲੈ ਜਾਂਦਾ ਚੋਰੀ ਕਰਕੇ, ਵੀ ਇੱਕ ਥੈਲੀ ਲੈ ਗਿਆ ਉਹ 500 ਰੁਪਈਆਂ ਦੀ, ਬਾਕੀ ਸਾਰਾ ਕੁਝ ਇੱਥੇ ਹੀ ਛੱਡ ਗਿਆ। ਵੀ ਇਹ ਕਿਹੋ ਜਿਹਾ ਚੋਰ ਸੀ ਅਨੋਖਾ ਵੀ ਚੋਰ ਨੂੰ ਤਾਂ ਦਾ ਲੱਗਣਾ ਚਾਹੀਦਾ ਉਹ ਜਿੰਨਾ ਉਹਦੇ ਹੱਥ ਆਵੇ ਏਦਾਂ ਦੇ ਦੋ ਚਾਰ ਸੰਦੂਕ ਤਾਂ ਚੁੱਕ ਕੇ ਲਿਜਾ ਹੀ ਸਕਦਾ ਸੀ ਜੇ ਸਾਰੇ ਨਹੀਂ ਸੀ ਲਿਜਾ ਸਕਦਾ ਪਰ ਇਹ ਕਿੱਦਾਂ ਦਾ ਵੀ ਖੋਲ ਕੇ ਕੱਲੀ ਇੱਕੋ ਥੈਲੀ ਲੈ ਕੇ ਗਿਆ ਬਾਕੀ ਸਾਰਾ ਕੁਝ ਇੱਥੇ ਛੱਡ ਗਿਆ
ਇਹ ਕੈਸੇ ਕਾਰਨ ਭਇਓ ਬਹੁਤ ਅਜ ਲੈ ਥੋੜਾ
ਇਹ ਕੀ ਕਾਰਨ ਹੋਇਆ ਵੀ ਬਹੁਤਾ ਤਜ ਕੇ ਥੋੜਾ ਜਿਹਾ ਲੈ ਗਿਆ 500 ਰੁਪਇਆ ਦਾ ਬਹੁਤ ਥੋੜਾ ਲੈ ਗਿਆ ਜਿਹੜੇ ਹਿਸਾਬ ਨਾਲ ਹਜ਼ਾਰਾਂ ਲੱਖਾਂ ਰੁਪਇਆ ਇੱਥੇ ਪਿਆ ਸੀ ਹਾਂਜੀ
ਜਹਾਂਗੀਰ ਟਿਕ ਜਾਏ ਕਰ ਕਹਿ ਗਾਥ ਸੁਣਾਈ
ਹੁਣ ਜਹਾਂਗੀਰ ਨੂੰ ਵੀ ਖਬਰ ਹੋਈ ਉਹਨੂੰ ਵੀ ਜਾ ਕੇ ਦੱਸਿਆ ਵੀ ਬੇਗਮਾ ਦੇ ਤੰਬੂ ਚ ਏਦਾਂ ਚੋਰੀ ਹੋਈ ਹੈ
ਜੇਵਰ ਲੱਖ ਹੋ ਕੇ ਤਜੇ ਤਸਕਰ ਇੱਕ ਆਈ
ਪਤਾ ਨੀ ਕਿਹੜਾ ਚੋਰ ਆਇਆ ਸੀ ਰਾਤ ਵੀ ਲੱਖਾਂ ਰੁਪਏ ਦੇ ਜੇਵਰ ਨੀ ਲੈ ਕੇ ਗਿਆ ਉਹ ਇੱਥੇ ਹੀ ਛੱਡ ਗਿਆ
ਦਰਬ 500 ਲੈ ਗਯੋ ਕੁਛ ਜਾਏ ਨਾ ਜਾਣਾ
ਕੇਵਲ 500 ਰੁਪਈਏ ਦੀ ਥੈਲੀ ਉਹ ਲੈ ਗਿਆ ਇੱਥੋਂ ਚੁੱਕ ਕੇ ਪਤਾ ਨੀ ਬਾਕੀ ਗੱਲ ਸਮਝ ਨੀ ਆ ਰਹੀ ਵੀ ਏਦਾਂ ਦਾ ਚੋਰ ਕਿਹੜਾ ਚੋਰ ਵੀ ਇਹੋ ਜਿਹੇ ਧਰਮੀ ਹੁੰਦੇ ਵੀ ਏਦਾਂ ਦੇ ਧਰਮੀ ਗਰਮੀ ਵੀ ਜਿੰਨੀ ਕੁ ਲੋੜ ਹੈ ਉਨੀ ਕੁ ਲੈ ਗਿਆ ਬਾਕੀ ਸਾਰੇ ਛੱਡ ਗਿਆ ਕਹਿੰਦੇ ਚੋਰਾਂ ਦਾ ਵੀ ਧਰਮ ਹੁੰਦਾ ਹਾਂਜੀ
ਬਿਸਮਤ ਮਤ ਸਗਰੇ ਭਏ ਰਿਸ ਸ਼ਾਹੋ ਮਹਾਨਾ
ਕਹਿੰਦੇ ਬਹੁਤ ਗੁੱਸੇ ਵਿੱਚ ਬਾਦਸ਼ਾਹ ਰੋਸ ਵਿੱਚ ਆ ਵੀ ਚੋਰ ਵੀ ਨਾਲੇ ਚੋਰੀ ਉਹ ਵੀ ਮੇਰੇ ਮਹਿਲਾਂ ਚ ਮੇਰੇ ਜਿਹੜੇ ਮੇਰੀਆਂ ਬੇਗਮਾਂ ਨੇ ਰਾਣੀਆਂ ਨੇ ਉਹਨਾਂ ਦੇ ਤੰਬੂ ਚ ਚੋਰੀ ਮੇਰੇ ਕੋਲੋਂ ਕੋਈ ਚੋਰੀ ਕਰਕੇ ਚਲਾ ਜੇ ਬਾਦਸ਼ਾਹ ਬੜੇ ਰੋਹ ਵਿੱਚ ਗੁੱਸੇ ਵਿੱਚ ਆਇਆ
ਨਿਕਟ ਨਿਕਟ ਕੇ ਗ੍ਰਾਮ ਜੇ ਸਭ ਪਕਰ ਮੰਗਾਏ
ਉਹਨੇ ਕਿਹਾ ਵੀ ਨੇੜੇ ਤੇੜੇ ਦੇ ਪਿੰਡਾਂ ਦੇ ਜਿਹਦੇ ਜਿਹਦੇ ਤੇ ਵੀ ਚੋਰੀਆਂ ਦਾ ਸ਼ੱਕ ਹੈ ਨਾ ਲੋਕਾਂ ਨੂੰ ਪਤਾ ਤਾਂ ਹੁੰਦਾ ਵੀ ਪਿੰਡਾਂ ਚ ਜਿੱਥੇ 2-4 ਚੋਰ ਹੋਣ ਕਹਿੰਦਾ ਲੱਭੋ ਲਾਗੇ ਤਾਗੇ ਦੇ ਜਿੰਨੇ ਪਿੰਡ ਸਾਰੇ ਚੁੱਕ ਕੇ ਲਿਆਓ ਇੱਥੇ ਛੱਡਣਾ ਨੀ ਕਿਸੇ ਪਤਾ ਤਾਂ ਹੁੰਦਾ ਹੀ ਹੈ ਹੁਣ ਕਿਹੜੇ ਪੁਲਿਸ ਥਾਣੇ ਵਾਲਿਆਂ ਨੂੰ ਨੀ ਪਤਾ ਹੁੰਦਾ ਵੀ ਸਾਡੀ ਚੌਂਕੀ ਦੇ ਦਾਇਰੇ ਵਿੱਚ ਥਾਣੇ ਦੇ ਆਲੇ ਦੁਆਲੇ ਕਿਹੜਾ ਕਿਹੜਾ ਚੋਰ ਇੱਥੇ ਪੰਚਮੀ ਵਾਲੇ ਦਿਨ ਫੜਾਈ ਦੇ ਨੇ ਉਹ ਜਿਹੜੇ ਫੜਾਓ ਨਾਲੋ ਨਾਲ ਮੁੜ ਕੇ ਪਤਾ ਨੀ ਲੱਗਦਾ ਕਿਹੜੇ ਵੇਲੇ ਫੇਰ ਅਗਲੀ ਵਾਰੀ ਫੇਰ ਆ ਜਾਂਦੇ ਪਰ ਉਹ ਵੀ ਧਰਮੀ ਚੋਰ ਨੇ ਇੱਥੇ ਜਿਹੜੇ ਆਉਂਦੇ ਉਹ ਕਿਵੇਂ ਧਰਮੀ ਆ ਰੁਪਈਏ ਕੱਢ ਲੈਂਦੇ ਜਿਹੜੇ ਕਾਗਜ਼ ਕੂਗਜ਼ਾਂ ਵਾਲਾ ਜਿਹੜਾ ਉਹ ਸੁੱਟ ਵੀ ਜਾਂਦੇ ਆ ਵੀ ਚਲੋ ਅਗਲੇ ਨੂੰ ਇਹ ਜ਼ਿਆਦੀ ਲੋੜ ਹੁੰਦੀ ਵਿੱਚ ਆਧਾਰ ਕਾਰਡ ਹੈ ਕਿਸੇ ਦਾ ਕੁਝ ਹੈ ਉਹ ਕਹਿਣ ਤੋਂ ਭਾਵ ਪਤਾ ਤਾਂ ਹੁੰਦਾ ਨਾ ਉਹਨਾਂ ਨੂੰ ਵੀ ਕਿਹੜਾ ਚੋਰ ਹੈ ਉਹ ਕਹਿਣ ਲੱਗੇ ਵੀ ਲੱਭੋ ਕਿਹੜੇ ਕਿਹੜੇ ਨੇ ਜਿਹੜੇ ਉੱਥੇ ਨੇੜੇ ਤੇੜੇ ਦੇ ਕੋਤਵਾਲ ਸੀ ਉਹਨਾਂ ਨੂੰ ਬੁਲਾ ਲਿਆ ਬਾਦਸ਼ਾਹ ਸੀ ਹਿੰਦੁਸਤਾਨ ਦਾ ਉਹਨੇ ਕੋਤਵਾਲਾਂ ਨੂੰ ਕਿਹਾ ਵੀ ਜਿੰਨੇ ਤੁਹਾਡੇ ਪਿੰਡਾਂ ਦੇ ਨੇੜੇ ਤੇੜੇ ਦੇ ਜਿਨ੍ਹਾਂ ਜਿਨ੍ਹਾਂ ਨੂੰ ਤੁਹਾਨੂੰ ਪਤਾ ਵੀ ਕਿਹੜੇ ਕਿਹੜੇ ਚੋਰੀਆਂ ਕਰਦੇ ਸਾਰੇ ਪਕੜ ਕੇ ਬੰਨ ਕੇ ਲਿਆਓ ਤੇ ਉਹਨਾਂ ਨੂੰ ਸਜ਼ਾ ਦਿਓ
ਦਈ ਸਜਾਏ ਅਨੇਕ ਬਿਦ ਦੇਹੋ ਚੋਰ ਦਿਖਾਏ
ਕਹਿੰਦੇ ਮਾਰ ਕੁਟਾਈ ਹੋਈ ਉਹਨਾਂ ਦੀ ਦੱਸੋ ਵੀ ਕਿਹਨੇ ਚੋਰੀ ਕੀਤੀ ਤੁਹਾਡੇ ਚੋਂ ਕਿਹੜਾ ਹੁਣ ਉਹਨਾਂ ਚੋਂ ਕੋਈ ਹੋਵੇ ਤੇ ਬੋਲੇ ਹਾਂਜੀ
ਨਾਹੇ ਤਾਂ ਫਾਂਸੀ ਡਰ ਕੇ ਸਭ ਕਰੋ ਬਿਨਾਸ਼ਾ
ਕਹਿੰਦਾ ਜੇ ਦੱਸਦੇ ਨੇ ਠੀਕ ਹੈ ਨੇ ਸਾਰੀ ਫਾਹੀ ਟੰਗ ਦਿਓ ਕੋਈ ਨਾ ਜੋ ਜਿਉਂਦਾ ਨਹੀਂ ਛੱਡਣਾ ਸਾਰੇ ਕਤਲ ਕਰ ਦਿਓ
ਸਕਲ ਗ੍ਰਾਮ ਕੋ ਖੋਜ ਕਰ ਆਨਹੁ ਤਿਸ ਪਾਸਾ
ਲੱਭ ਲੱਭ ਕੇ ਲਿਆਓ ਪਿੰਡਾਂ ਚੋਂ ਜਿੰਨੇ ਚੋਰ ਨੇ ਸਾਰੇ ਇਕੱਠੇ ਕਰਕੇ
ਗ੍ਰਾਮ ਸਰਹਾਲੀ ਕੇ ਗਏ ਤਿੰਨ ਬਾਕ ਬਖਾਨਾ
ਕਹਿੰਦੇ ਹੁਣ ਸਰਹਾਲੀ ਪਿੰਡ ਵਿੱਚ ਵੀ ਹੈ ਸੀ ਚੋਰ ਉੱਥੇ ਵੀ ਚਲੇ ਗਏ
ਵਿਦਿਆ ਹਮਰੋ ਦੋਹਿਤਾ ਅਤਿਸ਼ੈ ਬੁਧਵਾਨਾ
ਕਹਿੰਦੇ ਉੱਥੇ ਵੀ ਕੁਝ ਬੰਦੇ ਫੜੇ ਗਏ ਪਰ ਭਾਈ ਬਿਧੀ ਚੰਦ ਸਾਹਿਬ ਕੋਲ ਨੀ ਕੋਈ ਪਹੁੰਚਿਆ ਭਾਈ ਬਿਧੀ ਚੰਦ ਜੀ ਦਾ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਉਹ ਵੀ ਆਹ ਕੰਮ ਕਰਦੇ ਭਾਈ ਬਿਧੀ ਚੰਦ ਦੇ ਕੋਲ ਹੁਣ ਸਰਾਲੀ ਪਿੰਡ ਦੇ ਜਿਹੜੇ ਰਿਸ਼ਤੇਦਾਰ ਸੀ ਭਾਈ ਸਾਹਿਬ ਦੇ ਕਹਿੰਦੇ ਸਾਡਾ ਦੋਤਰ ਹੈ ਬਿਧੀ ਚੰਦ ਵੀ ਉਹਦੇ ਕੋਲ ਚੱਲੀਏ ਬੜਾ ਸਿਆਣਾ ਕੋਈ ਉਹ ਹੀ ਰਾਹ ਦੱਸੂ ਸਾਨੂੰ ਹੁਣ ਕਿਵੇਂ ਬਚੀਏ ਵੀ ਬੰਦਾ ਇੱਕ ਹੈ ਜਿਹਨੇ ਚੋਰੀ ਕੀਤੀ ਫੜੇ ਸਾਰੇ ਗਏ ਆਲੇ ਦੁਆਲੇ ਦੇ ਪਿੰਡਾਂ ਦੇ ਮਾਰ ਕੁਟਾਈ ਹੋ ਰਹੀ ਹੈ ਬਾਦਸ਼ਾਹ ਗੁੱਸੇ ਵਿੱਚ ਆ ਕਹਿੰਦਾ ਛੱਡਣਾ ਹੀ ਨਹੀਂ ਕਿਸੇ ਨੂੰ ਸਭ ਨੂੰ ਮਾਰ ਦੇਣਾ ਹਾਂਜੀ
ਉਪਕਾਰੀ ਸੋ ਕਰੇ ਗੋ ਤੁਮਰੋ ਦੁਖਹਾਨਾ
ਕਹਿੰਦੇ ਉਹ ਬੜਾ ਉਪਕਾਰੀ ਹੈ ਬਿਧੀ ਚੰਦ ਬੜਿਆਂ ਦਾ ਭਲਾ ਕਰਦਾ ਉਹਦੇ ਕੋਲ ਚੱਲੀਏ ਉਹ ਸਾਡਾ ਵੀ ਭਲਾ ਕਰੇਗਾ ਉਹਦੇ ਨਾਲ ਕੋਈ ਗੱਲ ਕਰੀਏ
ਗਮਨ ਉਹ ਬੂਝੈ ਤਾਹਿ ਕੋ ਕਹਿ ਕੀਨ ਪਿਆਨਾ
ਭਾਈ ਬਿਧੀ ਚੰਦ ਕੋਲ ਆ ਗਏ ਕਈ ਪਿੰਡਾਂ ਦੇ ਲੋਕ ਜਿਨ੍ਹਾਂ ਦੇ ਸਰਬੰਧੀ ਫੜੇ ਹੋਏ ਸੀ ਉਹ ਆ ਗਏ ਇਕੱਠੇ ਹੋ ਕੇ
ਕਹਿਓ ਜੋਰ ਕਰ ਜਬ ਮਿਲਿਓ ਇਹੋ ਕਰ ਉਪਕਾਰਾ
ਭਾਈ ਬਿਧੀ ਚੰਦ ਨੂੰ ਹੱਥ ਜੋੜ ਕੇ ਮਿਲੇ ਕਹਿਣ ਲੱਗੇ ਜੀ ਤੁਸੀਂ ਉਪਕਾਰੀ ਹੋ ਬੜਿਆਂ ਦਾ ਭਲਾ ਕਰਦੇ ਹੋ ਬੜੇ ਗਰੀਬਾਂ ਦੀ ਬਾਂਹ ਫੜਦੇ ਹੋ ਆ ਹੁਣ ਇਹ ਸਮੱਸਿਆ ਬਣੀ ਹੈ ਸਾਡੇ ਕਈ ਪਿੰਡਾਂ ਦੇ ਉੱਤੇ ਤੇ ਸਾਡੀ ਮਦਦ ਕਰੋ।
ਬੰਧਨ ਮਹਿ ਨਰ ਕੈਦ ਹੈ ਮਾਰੇ ਬਹੁ ਬਾਰਾ।
ਕਈ ਬੰਦੇ ਤਾਂ ਚਲੋ ਜਿਹੜੇ ਚੋਰੀਆਂ ਕਰਦੇ ਕਈ ਓਦਾਂ ਹੀ ਫੜੇ ਗਏ ਨੇ ਨਾਲ ਪਿੰਡਾਂ ਵਿੱਚੋਂ ਲੈ ਗਏ ਚੁੱਕ ਚੁੱਕ ਕੇ ਮਾਰੀ ਕੁੱਟੀ ਜਾਂਦੇ ਆ ਉਹਨਾਂ ਨੂੰ ਬੜੇ ਲੋਕ ਕੈਦ ਵਿੱਚ ਹਨ।
ਬਹੁਤਨ ਕੀ ਸੁਣ ਦੀਨਤਾ ਮੈਂ ਹਿਰਦੈ ਵਿਚਾਰੇ।
ਭਾਈ ਬਿਧੀ ਚੰਦ ਜੀ ਕਥਾ ਸੁਣਾ ਰਹੇ ਆਪਣੇ ਜੀਵਨ ਦੀ, ਮਹਾਰਾਜ ਆਹ ਕੁਝ ਕੀਤਾ ਮੈਂ ਆਪਣੇ ਜੀਵਨ ਤੇ। ਕਹਿਣ ਲੱਗੇ ਜਦੋਂ ਮੈਂ ਉਹਨਾਂ ਲੋਕਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਦਾ ਦੁੱਖ ਸੁਣਿਆ।
ਇੱਕ ਮੇਰੇ ਉਪਚਾਰ ਤੇ ਹੋਵਤ ਸੁਖ ਸਾਰੇ।
ਕਹਿੰਦੇ ਮੈਂ ਸੋਚਿਆ ਵੀ ਕੰਮ ਤਾਂ ਮੈਂ ਕੀਤਾ ਏ, ਸਜ਼ਾ ਵਿਚਾਰੇ ਹੋਰਾਂ ਨੂੰ ਮਿਲੀ ਜਾਂਦੀ, ਵੀ ਜੇ ਕੱਲਾ ਮੈਂ ਉੱਥੇ ਚਲਾ ਜਾਵਾਂ ਤੇ ਸੈਂਕੜੇ ਬੰਦਿਆਂ ਦੀ ਜਾਨ ਸੁਰਖਰੂ ਹੁੰਦੀ। ਵੇਖੋ ਸ਼ੁੱਧ ਅੰਤਸ਼ਕਰਨ ਭਾਵੇਂ ਚੋਰੀਆਂ ਵਾਲੇ ਪਾਸੇ ਪ੍ਰਵਿਰਤ ਸੀ ਪਰ ਹਿਰਦਾ ਸ਼ੁੱਧ ਸੀ ਭਾਈ ਸਾਹਿਬ ਦਾ, ਮਨ ਨਹੀਂ ਸੀ ਗਰਕ ਹੋਇਆ, ਪਰਉਪਕਾਰੀ ਬਿਰਤੀ ਸੀ। ਤੇ ਕਹਿੰਦੇ ਮੈਂ ਆਪਣੇ ਮਨ ਚ ਵਿਚਾਰ ਕੀਤਾ, ਨਹੀਂ ਤਾਂ ਬੈਠੇ ਰਹਿੰਦੇ ਵੀ ਆਪੇ ਮਰਨ ਜਿਹੜੇ ਮਰਦੇ ਆ, ਮੈਂ ਤਾਂ ਚੁੱਪ ਸ਼ਾਂਤ ਹੋ ਕੇ ਬੈਠਾ। ਕਹਿੰਦੇ ਵੀ ਮੇਰੇ ਕਰਕੇ ਸੈਂਕੜੇ ਬੰਦੇ ਦੁਖੀ ਹੋ ਰਹੇ ਨੇ।
ਗਯੋ ਸੰਗ ਤਿਨ ਕਹਿ ਤਬੈ ਨਹਿ ਪੈ ਉਰ ਧਾਰਾ।
ਕਹਿੰਦੇ ਮੈਂ ਫਿਰ ਡਰ ਨਹੀਂ ਮੰਨਿਆ ਵੀ ਕੀ ਕਰੇਗਾ ਬਾਦਸ਼ਾਹ ਕੀ ਨਹੀਂ ਕਰੇਗਾ, ਉਪਕਾਰੀ ਬਿਰਤੀ ਰੱਖ ਕੇ ਵੀ ਸਾਰਿਆਂ ਨੂੰ ਛੁਡਾ ਦਿਆਂ, ਮੈਂ ਜਾ ਕੇ ਦੱਸ ਦਿਆਂ ਵੀ ਇਹ ਕੰਮ ਮੈਂ ਕੀਤਾ, ਜਦੋਂ ਮੈਂ ਚਲਾ ਜਾਂਗਾ ਬਾਕੀ ਛੱਡੇ ਜਾਣਗੇ ਸਾਰੇ। ਕਹਿੰਦੇ ਇਹ ਬਿਰਤੀ ਧਾਰਨ ਕਰਕੇ ਮੈਂ ਉਹਨਾਂ ਲੋਕਾਂ ਦੇ ਨਾਲ ਚੱਲ ਪਿਆ।
ਗੁਰੂ ਭਰੋਸਾ ਮੋਹਿ ਕੋ ਹੋਵੈ ਬਾਂਕ ਨਾ ਬਾਰਾ।
ਮੈਨੂੰ ਭਰੋਸਾ ਸੀ ਪਰਮੇਸ਼ਰ ਤੇ ਵੀ ਮੇਰਾ ਵਾਲ ਨਹੀਂ ਵੰਗਾ ਹੁੰਦਾ, ਕਿਉਂਕਿ ਮੈਂ ਤਾਂ ਭਲੇ ਵਾਸਤੇ ਕੀਤਾ, ਕੋਈ ਆਪਣੇ ਨਿੱਜੀ ਸਵਾਰਥ ਲਈ ਤਾਂ ਕੀਤਾ ਨਹੀਂ ਸੀ, ਪਰਉਪਕਾਰ ਵਾਸਤੇ। ਜਦੋਂ ਪਰਉਪਕਾਰੀ ਬਿਰਤੀ ਹੋਵੇ ਫਿਰ ਪਰਮੇਸ਼ਰ ਕਿਰਪਾ ਕਰਦਾ ਹੈ।
ਜਹਾਂਗੀਰ ਜਹਿ ਥਿਰ ਹੁਤੋ ਤਹਿ ਲੋ ਪਹੁੰਚਾਇਓ।
ਕਹਿੰਦੇ ਜਹਾਂਗੀਰ ਬਾਦਸ਼ਾਹ ਕੋਲ ਉਹਨਾਂ ਨੇ ਮੈਨੂੰ ਪਹੁੰਚਦਾ ਕਰ ਦਿੱਤਾ।
ਮੇਰੀ ਦਿਸ਼ਾ ਬਿਲੋਕ ਕੈ ਇਮ ਸ਼ਾਹੋ ਅਲਾਇਓ।
ਬਾਦਸ਼ਾਹ ਨੂੰ ਦੱਸਿਆ ਵੀ ਆਹ ਬੰਦਾ ਜੀ ਇਹਨੇ ਚੋਰੀ ਕੀਤੀ। ਬਾਦਸ਼ਾਹ ਕਹਿੰਦੇ ਮੇਰੇ ਵੱਲ ਵੇਖਿਆ ਤੇ ਮੈਨੂੰ ਪੁੱਛਣ ਲੱਗਾ।
ਤੂੰ ਤਸਕਰ ਹੈ ਦਰਬ ਕੋ ਮੈਂ ਸੁਨਤ ਬਖਾਨਾ।
ਕਹਿੰਦੇ ਤੂੰ ਹੈ ਚੋਰ ਬਈ, 500 ਰੁਪਈਏ ਦੀ ਥੈਲੀ ਤੂੰ ਲੈ ਕੇ ਗਿਆ। ਕਹਿੰਦੇ ਜਦੋਂ ਉਹਨੇ ਮੈਨੂੰ ਪੁੱਛਿਆ ਤੇ ਮੈਂ ਕਿਹਾ।
ਕਹਿਓ ਆਪ ਕੋ ਸਾਚ ਹੈ ਹੋ ਹੀ ਹਰਿਆਣਾ।
ਕਹਿੰਦੇ ਹਾਂ ਬਾਦਸ਼ਾਹ ਮੈਂ ਹੀ ਹਾਂ, ਬਿਲਕੁਲ ਤੂੰ ਸੱਚ ਕਹਿੰਦਾ ਉਹ ਮੈਂ ਹੀ ਹਾਂ।
ਸ਼ਾਹੋ ਭਨਤ ਕਿਸ ਹੇਤ ਤੇ ਤਨ ਲੀਨਸ ਥੋਰਾ।
ਹਾਂ ਕਹਿੰਦੇ ਪਹਿਲਾਂ ਇਹ ਦੱਸ ਵੀ ਉਹ 500 ਰੁਪਏ ਦੀ ਵੀ ਜਿਹੜਾ ਲੈ ਗਿਆ ਸੋ ਲੈ ਗਿਆ, ਇਹ ਦੱਸ ਵੀ ਤੂੰ ਥੋੜਾ ਕਿਉਂ ਲੈ ਗਿਆ, ਸਾਰਾ ਕਿਉਂ ਨੀ ਲੈ ਕੇ ਗਿਆ, ਵੀ ਇਹ ਮਸਲਾ ਦੱਸ ਪਹਿਲਾਂ ਵੀ ਤੂੰ ਇਹਨਾਂ ਹਜ਼ਾਰਾਂ ਲੱਖਾਂ ਰੁਪਈਏ ਦੇ ਉੱਥੇ ਗਹਿਣੇ ਆਭੂਸ਼ਣ ਪਏ, ਤੂੰ ਉਹ ਕਿਉਂ ਨੀ ਲੈ ਕੇ ਗਿਆ ਸਾਰੇ, ਕੱਲਾ ਉਹ 500 ਰੁਪਏ ਦੀ ਥੈਲੀ ਕਿਉਂ ਲੈ ਕੇ ਗਿਆ।
ਹੀਰੇ ਮੁਕਤਾ ਦਿਪਤ ਗਨ ਕੰਚਨ ਮਹਿ ਬੋਰਾ।
ਤੂੰ ਜਾਣਦਾ ਸੀ ਕਿੰਨੇ ਕਿੰਨੇ ਕੀਮਤੀ ਹੀਰੇ ਬੇਗਮਾਂ ਦੇ ਪਾਉਣ ਵਾਲੇ ਮੋਤੀ ਜਵਾਹਰਾਤ ਗਹਿਣੇ ਉਹ ਪਏ ਸੀ, ਜਿਨ੍ਹਾਂ ਦਾ ਕੋਈ ਮੁੱਲ ਹੀ ਨਹੀਂ ਸੀ, ਇੰਨੇ ਕੀਮਤੀ ਸਨ।
ਸੋ ਤਿਆਗੇ ਤਹ ਹੀ ਪਰੇ ਸਭ ਖੋਲ ਨਿਹਾਰੇ।
ਉਹ ਸਾਰੇ ਤੂੰ ਖੋਲ ਖੋਲ ਕੇ ਵੇਖੇ ਵੀ ਪਰ ਛੱਡ ਗਿਆ, ਇੱਥੇ ਲੈ ਕੇ ਨਹੀਂ ਗਿਆ, ਇਹਦਾ ਕੀ ਵੇਖ ਕੇ ਵੀ ਬੰਦਾ ਛੱਡ ਜੇ, ਇੱਕ ਤਾਂ ਹੋਵੇ ਨੀ ਤੂੰ ਖੋਲ ਕੇ ਨੀ ਵੇਖੇ, ਤੂੰ ਵੇਖੇ ਵੀ ਸਾਰੇ ਸਾਰੇ ਸੰਦੂਕ ਖੁੱਲੇ ਸੀ, ਡੱਬੇ ਖੁੱਲੇ ਪਏ ਸਨ, ਵੇਖ ਕੇ ਵੀ ਛੱਡ ਜਾਣਾ, ਵੀ ਤੂੰ ਏਡਾ ਵੱਡਾ ਤਿਆਗੀ ਕਿਵੇਂ ਆ। ਸਾਨੂੰ ਹੈਰਾਨੀ ਹੋ ਰਹੀ ਵੀ ਉਹ 500 ਰੁਪਈਆ ਫਿਰ ਤੂੰ ਕਿਉਂ ਲੈ ਕੇ ਗਿਆ ਜੇ ਬਾਕੀ ਛੱਡ ਗਿਆ ਸਾਰੇ। ਹਾਂਜੀ
ਕਹੋ ਸੱਚ ਇਸ ਬਾਤ ਕੋ ਨਤ ਦੇ ਹੈ ਮਾਰੇ।
ਹਾਂ ਸੱਚ ਦੱਸ ਦੇ ਮੈਂ ਤੈਨੂੰ ਛੱਡ ਦਿਆਂਗਾ, ਜੇ ਨਾ ਦੱਸਿਆ ਸੱਚ ਤੇ ਤੈਨੂੰ ਮਾਰ ਦੇਵਾਂਗਾ।
ਬਿਨਾ ਤਰਾਸ ਤਬ ਮੈਂ ਕਹੀ ਸ਼੍ਰੀ ਅਰਜਨ ਨਾਥਾ।
ਕਹਿੰਦੇ ਉਸ ਵੇਲੇ ਫਿਰ ਮੈਂ ਬਿਨਾ ਡਰ ਤੋਂ ਦੱਸਿਆ।
ਸੋ ਮੇਰੇ ਸਤਿਗੁਰ ਅਹੈ ਮਾਥੇ ਪਰ ਹਾਥਾ।
ਕਹਿਣ ਲੱਗੇ ਵੀ ਮੈਨੂੰ ਅਕਾਲ ਪੁਰਖ ਦੀ ਕਿਰਪਾ ਹੋਈ ਹੈ, ਪਰਮੇਸ਼ਰ ਦੀ ਦਇਆ ਵਰਤੀ ਹੈ ਤੇ ਪਰਮੇਸ਼ਰ ਦਾ ਹੱਥ ਮੇਰੇ ਸਿਰ ਤੇ ਹੈ। ਮੈਂ ਹੁਣ ਪਹਿਲਾਂ ਕਰਦਾ ਸੀ ਆਪਣੇ ਲਈ ਚੋਰੀਆਂ, ਮੇਰਾ ਹੁਣ ਜੀਵਨ ਸੁਧਰ ਰਿਹਾ, ਮੈਂ ਆਦਤਾਂ ਛੱਡ ਰਿਹਾ ਹਾਂ ਸਹਿਜੇ ਸਹਿਜੇ, ਤੇ ਗੁਰੂ ਸਾਹਿਬ ਦੀ ਮੈਨੂੰ ਸੰਗਤ ਮਿਲ ਗਈ ਹੈ।
ਤਿਨ ਕਹਿਓ ਉਪਕਾਰ ਹਿਤ ਚੋਰੀ ਬੀਠਾਨੂ।
ਤੇ ਹੁਣ ਇਹ ਜੇ ਕੋਈ ਮਾੜੀ ਮੋਟੀ ਕਿਤੇ, ਇੱਕ ਬ੍ਰਾਹਮਣ ਦੀ ਲੜਕੀ ਸੀ ਉਹਦੀ ਘਰਵਾਲੀ ਰੋਈ ਗਗਿਆਈ ਤਰਸ ਆਇਆ ਉਹਦੇ ਲਈ, ਕਿਉਂਕਿ ਉਹਦੀ ਜ਼ਿੰਮੇਵਾਰੀ ਤੇਰੀ ਬਣਦੀ ਹੈ ਨਾ ਬਾਦਸ਼ਾਹ, ਤੇਰੀ ਪਰਜਾ ਚ ਉਹ ਜੇ ਦੁਖੀ ਸੀ ਤਾਂ ਇਸ ਕਰਕੇ ਵਿਧ ਬਣ ਗਈ ਤੇ ਮੈਂ ਇਹ 500 ਰੁਪਈਆ ਉਹਦੀ ਧੀ ਦੇ ਵਿਆਹ ਵਾਸਤੇ ਲੈ ਕੇ ਗਿਆ।
ਸੋ ਸਿੱਖਿਆ ਮੈਂ ਧਾਰ ਉਰ ਵਰਤੋ ਹਿਤ ਜਾਨੋ।
ਮੈਂ ਇਹ ਪਰਉਪਕਾਰ ਵਾਸਤੇ ਕੀਤਾ, ਆਪਣੇ ਨਿੱਜੀ ਸਵਾਰਥ ਲਈ ਨਹੀਂ ਕੀਤਾ।
तेज तनुजा कुआरी हुती देखियो कर दीना।
वो ब्राह्मण दी लड़की कुआरी सी दीन सी दुखी सी।
करी जाचना आन टेग सब वस्त बहीना।
वो सब वस्ता तो बिहुने सी उना ने आके मांग की थी।
दर्भ पंच मैं ब्याह के हित खर्च बखाना।
क्या जी साड़ी ती दे ब्याह ते 500 रुपया खर्च आना।
तिस हित मैं गमन्यो हुतो के काज महाना।
उसे लिए मैं आया सी ते काम कीता है।
अंगीकार ना कुछ करो नह लालच मेरे।
बाकी मैनु लालच नहीं तेरे सारे खजाने वेखे जरूर मैं खोल खोल के डब्बे। पर मैं होर कोई अंगीकार नहीं कीता क्योंकि मैनु होर कोई लालच नहीं सी।
जे तक चेहे उपकार हित लियायो हो बिन देरे।
जिन्ना क चाहिदा सी उपकार करन वास्ते ओ मैं बिना देरी तो ले आया।
श्री अर्जन को नाम सुन सिर शाहो निवायो।
जदों बादशाह ने गल सुनी उन्हें आख्या चलो ए भी परोपकारी बिरती सी। उन्हें शीश चुकाया बादशाह ने।
दिए छोर मानव सकल ले कर मैं आयो।
भाई बिधि चंद जी कह दे मेरे नालो बाकी भी जिन्ने बंदे पहला फड़े हुए सी ओ बादशाह ने छड़ दिते। मैं उन्हां सारयां नूं अपने नाल लैके आ गया।
इत्यादिक बहु बार मैं हित पर उपकारा।
एता बहुत बार मैं पर उपकार कीते। पर उपकार लियो महाराज मैं बहुत चोरियां पहलों कीतियां।
आन्यो दर्ब चुराए कर नह अंगीकारा।
पर मैं अपने लिए नहीं सी बरतदा अपने लिए अंगीकार नहीं सी करदा।
सुन बिस्मानी नानकी और बिखै बिचारी।
भाई साहब दे पिछले जीवन बारे जदो माता नानकी जी ने सुनया बड़े हैरान हुए।
करे के नह एह मोह हित परखन बिदतागी।
माता जी मन च सोचन लगे भी जे एक सेवा मैं लावा इन्हां दी करनगे के नहीं। छेवें पातशाह लई तां घोड़े कढ लियाए क्योंकि इतिहासकार कहिंदे आ भी माता जी वास्ते ना कोई काबल तो संगत बड़े कीमती दुशाले ते बहुत सोहने आभूषण गहने लैके संगत आ रही सी। रस्ते विच बादशाह दियां जिहड़ियां बेगमां सी उहदे जिहड़े अगे चेले नौकर चाकर उन्होंने वेख के उन्होंने कोलों खो ले गहने भी ते दुशाले भी। माता जी दे मन च इस गल दा दुख सी भी इन्हां ने वधीकी कीती है भी गुरु घर आ रहे सी भी उथों कढ़ा के वापस लियाईए लड़ना भी ना पवे ते उह साडियां वस्तुआं साडे कोल पहुंचण। तो माता जी कहिंदे हुण परख करिए फिर भाई बिधि चंद जी कि जाणगे हुण जे इन्हां नूं भेजीए दुशाले लैण वास्ते। हां जी
श्री सतगुर के सुनत ही मुख हस्त बखानी।
बोले माता नानकी जी हसदिया होया
बिधि चंद गुर सिख तू मैं चतुर महानी।
कहने भाई बिधि चंद जी तुसी गुरु के सिख हो बहुत सूखम बिरती वाले हो।
कने करे उपकार तै अर गुर के काजा।
तुसी बहुत उपकार कीते ने गुरु घर दी भी किड्डी बड़ी सेवा कीती। दो घोड़े लियाए कड के
अतिशय चतुरता तरे आने जुग बाजा।
और दोवे घोड़े किन्नी चलाकी नल कड के लियाए हो।
करे रिझावन सकल बिद दे खुशी बिसाला।
और गुरु कीआं खुशियां प्राप्त कीतियां तुसी।
अब मेरो पी काज कर नित रहो सुखाला।
मेरा काम भी करो जे गुरु पिता दा कीता दे मां दा काम भी करके आओ। पिता गुरु दा कीता दे मेरा काम क्यों पिछे पिछे हटोगे। मेरा कार्य भी करो।
कर जोरत बिदिये कहियो मैं तन महाना।
बाबा जी ने हाथ जोड़े आख्या माता जी मैं तन हो जांगा जे मैनू मेरी मां दी सेवा मिलेगी। जे माता दी सेवा मिलेगी ते मैं तन हो जावांगा।
जिस ते मात प्रसन्न होए निज काज बखाना।
माता जी दसो की हुक्म है जेदे नाल तुसी प्रसन्न हो जाओ।
मिथ्या तन तुम हित लग है नह आछो औरी।
ए शरीर तुहाडे लेखे लग जाए और एदे नालों चंगा की हो सकदा है।
करो आप को कार मैं कस बिखम सो ठोरी।
जिन्ना भी औखा होवे दसो माता जी मैं वो कार्य करांगा गुरु दी टेक लेके।
सुन शरदा के बाक को तब मात बखाना।
माता जी दे बचन सुन के बाबा बिधि चंद जी दे शरदा भरे बचन सुन के माता जी बोले।
जहांगीर की बेगमा अब होए जिस थाना।
कहंदे बादशाह दियां जेड़ियां बेगमा जिस वेले जिस जगह ते हन।
जेवर जेवर तिन हो के मम हित देहो आनी।
ओदे पास साडे जेवर ने साडे दुशाले हन ओ साडे लैके आओ।
ਹੀਰੇ ਮੁਕਤਾ ਜਿਨਹੋ ਮਹਿ ਲਗ ਮੋਲ ਮਹਾਨੀ।
ਜਿਨ੍ਹਾਂ ਵਿਚ ਬੜੇ ਕੀਮਤੀ ਹੀਰੇ ਮੋਤੀ ਜੜੇ ਹੋਏ ਨੇ, ਬੜੇ ਕੀਮਤੀ ਹਨ।
ਸੁਨ ਬਿਧੀਏ ਬੰਧਨ ਕਰੀ ਮੈਂ ਲਿਆਵ ਹੋ ਜਾਈ।
ਸੁਣ ਕੇ ਭਾਈ ਸਾਹਿਬ ਨੇ ਨੀ ਆਖਿਆ ਜੀ ਕਿਵੇਂ ਜਾਵਾਂਗਾ, ਕਹਿੰਦੇ ਸਤ ਬਚਨ ਮਾਤਾ ਜੀ, ਜੇ ਮਾਂ ਦਾ ਹੁਕਮ ਹੈ, ਪਿਤਾ ਗੁਰਦੇਵ ਦੀ ਆਗਿਆ ਹੈ ਤੇ ਜਾਵਾਂਗਾ।
ਗੁਰ ਆਯਸ ਤੇ ਗਮਨ ਕੀਆ ਔਰ ਹਰਖ ਉਪਾਈ।
ਗੁਰੂ ਸਾਹਿਬ ਜੀ ਦੀ ਆਗਿਆ ਨਾਲ ਭਾਈ ਸਾਹਿਬ ਜੀ ਗਏ, ਬਹੁਤ ਖੁਸ਼ੀ ਨਾਲ ਗਏ।
ਦਈ ਆਸ਼ਿਖਾ ਨਾਨਕੀ ਸੁਖ ਤੋਹੇ ਸ਼ਰੀਰੰ।
ਜਾਣ ਵੇਲੇ ਭਾਈ ਬਿਧੀ ਚੰਦ ਨੂੰ ਮਾਤਾ ਜੀ ਨੇ ਵੀ ਅਸੀਸ ਦਿੱਤੀ, ਆਖਿਆ ਬਿਧੀ ਚੰਦ ਜੀ ਤੁਹਾਡੇ ਸਰੀਰ ਚ ਸਦਾ ਸੁਖ ਰਹੇ, ਤੁਸੀਂ ਸਦਾ ਸੁਖੀ ਰਹੋ।
ਨਹਿ ਸੰਕਟ ਕਬ ਹੂੰ ਬਨ ਹੈ ਗੁਰ ਸਿੱਖ ਬੜ ਬੀਰੰ।
ਤੁਸੀਂ ਗੁਰੂ ਕੇ ਬੜੇ ਬਹਾਨ ਬੀਰ ਯੋਧੇ ਸਿੱਖ ਹੋ, ਤੁਹਾਨੂੰ ਕਦੇ ਕੋਈ ਸੰਕਟ ਤੇ ਦੁੱਖ ਨਾ ਵਿਆਪੇ। ਇਹ ਅਸੀਸ ਮਾਤਾ ਜੀ ਨੇ ਦਿੱਤੀ। ਭਾਈ ਬਿਧੀ ਚੰਦ ਸਾਹਿਬ ਜਿਵੇਂ ਦੁਸ਼ਾਲੇ ਲੈ ਕੇ ਆਏ, ਅਭੂਖਣ ਲੈ ਕੇ ਆਏ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ